चुटकाए जी करके बांधिया
Thank you. ਕਰਕੇ ਸਮੇਂ ਨੂੰ ਸਫਲਾ ਕੀਤਾ ਜਾਏ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਟੀਚਿੰਗ ਆਫ ਗੁਰੂ ਨਾਨਕ ਜੋ ਕਿ ਤਮਾਮ ਜੀਵਾਂ ਵਾਸਤੇ ਲੋਕ ਸੁਖੀ ਪਰਲੋਕ ਸੁਹੇਲੇ ਬਣਾਉਣ ਵਾਲੀ ਹੈ ਉਸਨੂੰ ਧਿਆਨ ਦੇ ਕੇ ਸੁਣਿਆ ਜਾਵੇ ਜਦੋਂ ਧਿਆਨ ਦੇ ਕੇ ਸੁਣਿਆ ਜਾਏਗਾ ਉਸ 'ਤੇ ਅਮਲ ਕਰਨਾ ਸੁਖੈਨ ਹੋ ਜਾਇਆ ਕਰਦਾ ਜਿਹੜੀ ਗੱਲ ਸਮਝ ਹੀ ਨਾ ਆਵੇ ਉਸ 'ਤੇ ਅਮਲ ਕੈਸੇ ਹੋ ਸਕਿਆ ਕਰਦਾ ਹੈ, ਅਤੇ ਪਹਿਲੇ ਧਿਆਨ ਦੇ ਕੇ ਸੁਣਨਾ ਹੀ ਹੋਇਆ ਕਰਦਾ। ਅੱਜ ਵਿੱਦਿਆ ਦਾ ਜ਼ਮਾਨਾ ਹੈ, ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਬਹੁਤ ਸਾਰੇ ਪ੍ਰੋਫੈਸਰ ਜਾਂ ਉਸਤਾਦ ਵੀ ਸਤਸੰਗ ਵਿੱਚ ਆਏ ਹੁੰਦੇ ਨੇ, ਬੱਚੇ ਪੜ੍ਹਨ ਵਾਲੇ ਕਾਲਜਾਂ ਸਕੂਲਾਂ ਵਿੱਚ ਵੀ ਆਏ ਹੁੰਦੇ ਨੇ। ਪਤਾ ਹੀ ਹੈ ਜਿਹੜੇ ਬੱਚੇ ਜਿਹੜੇ ਸਟੂਡੈਂਟਸ ਧਿਆਨ ਦੇ ਕੇ ਕਲਾਸ ਅਟੈਂਡ ਕਰਦੇ ਹਨ ਉਹਨਾਂ ਦੇ ਰਿਜ਼ਲਟ ਬੜੇ ਚੰਗੇ ਦੇਖੀਂਦੇ, ਅੱਛੇ ਡਿਵੀਜ਼ਨ ਦੇਖਣ ਆਉਂਦੇ ਹਨ। ਜਿਹੜੇ ਲਾਪਰਵਾਹੀ ਦੇ ਵਿੱਚ ਸਿਰਫ ਆਪਣਾ ਟਾਈਮ ਪਾਸ ਕਰਨ ਵਾਸਤੇ ਹੀ ਘਰੋਂ ਜਾਂਦੇ ਹਨ, ਫੀਸਾਂ ਦਿੰਦੇ ਹਨ, ਘਰਦਿਆਂ ਦੀਆਂ ਅੱਖਾਂ ਵਿੱਚ ਕੱਟਾ ਪਾਉਂਦੇ ਹਨ, ਉਹ ਆਪਣੇ ਆਪ ਨੂੰ ਵੀ ਧੋਖਾ ਨਹੀਂ ਦਿੰਦੇ, ਉਹ ਸਾਰਿਆਂ ਆਪਣੇ ਸੰਬੰਧੀਆਂ ਨੂੰ ਵੀ ਧੋਖਾ ਦਿੰਦੇ। ਅਤੇ ਇਸੇ ਤਰ੍ਹਾਂ ਆਓ, ਇਹ ਵੀ ਗੁਰੂ ਬਾਬੇ ਦਾ ਸਕੂਲ ਹੈ, ਕਾਲਜ ਹੈ। ਜਿਤਨੇ ਛੋਟੇ ਤੋਂ ਵੱਡੇ ਲਾ ਕੇ ਜਿਤਨੇ ਵੀ ਸਤਸੰਗੀ ਮਾਨੋ ਸਾਰੇ ਹੀ ਵਿਦਿਆਰਥੀ, ਉਹ ਉੱਥੇ ਇਕੱਲੀ ਇਕੱਲੀ ਕਲਾਸ ਹੋਇਆ ਕਰਦੀ ਹੈ। ਇੱਥੇ ਪਹਿਲੀ ਤੋਂ ਲਾ ਕੇ ਐੱਮ ਏ ਤੱਕ ਸਾਰੀਆਂ ਕਲਾਸਾਂ ਦੇ ਸਟੂਡੈਂਟ ਹੁੰਦੇ ਹਨ। ਫਰਕ ਇੰਨਾ ਕੀ ਹੁੰਦਾ, ਪ੍ਰਾਇਮਰੀ ਮੈਟ੍ਰਿਕ ਬੀ ਏ ਐੱਮ ਏ ਉੱਥੇ ਤਾਂ ਇਕੱਲੀ ਇਕੱਲੀ ਕਲਾਸ ਲੈਂਦੇ ਹਨ, ਇਕੱਲੀ ਇਕੱਲੀ ਕਲਾਸ ਅਟੈਂਡ ਕਰਦੇ ਹਨ ਸਟੂਡੈਂਟਸ, ਇਕੱਲੀ ਇਕੱਲੀ ਟਲੀ ਵੱਜਦੀ ਹੈ। ਲੇਕਿਨ ਇੱਥੇ ਇਹੋ ਜਿਹਾ ਅਸੂਲ ਹੈ, ਸਾਰੀਆਂ ਕਲਾਸਾਂ ਇਕੱਠੀਆਂ ਹੀ ਹੁੰਦੀਆਂ। ਸੋ ਇਸ ਵਾਸਤੇ ਆਓ ਸਾਰੇ ਹੀ ਧਿਆਨ ਦੇ ਕੇ ਸੁਣ, ਆਪਣੇ ਖਿਆਲ ਨੂੰ ਬਾਹਰੋਂ ਰੋਕਣਾ। ਹਰ ਤਾਂ ਹਰ ਇੱਕ ਦਾ ਪਰਮ ਧਰਮ ਹੈ ਪੜ੍ਹਨੇ ਵਿਸ਼ਵਤ ਕੰਨ ਦੇ ਵਿੱਚ ਸੋ ਪੈਂਦੀ ਹੈ, ਇਹ ਆਵਾਜ਼ ਪੈਂਦੀ ਹੈ, ਜਾਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਬਾਰ ਨੂੰ, ਔਰ ਕੁਛ ਲਾਹਾ ਕੱਟਣਾ ਹੈ। ਜਦੋਂ ਇਹ ਚਿੱਤ ਖਿਆਲ ਆਉਂਦਾ ਔਰ ਸ਼ਰਧਾ ਚਿੱਤ ਵਿੱਚ ਉਪਜਦੀ ਹੈ, ਉਸ ਵਕਤ ਤੋਂ ਹੀ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਦੋਂ ਕਦਮ ਉਠਾਈਦਾ ਹੈ, ਜਿਤਨੇ ਕਦਮ ਸ਼ਰਧਾ ਸਿਦਕ ਵਿਸ਼ਵਾਸ ਨਾਲ ਕੋਈ ਮਾਈ ਭਾਈ ਸ਼ਰਧਾਲੂ ਚੱਲ ਕੇ ਆਉਂਦਾ, ਉਤਨੇ ਸਮੇਤ ਜਗਨ ਦਾ ਫਲ ਗੁਰੂ ਬਾਬੇ ਦੇ ਦਰਬਾਰ ਨੂੰ ਉਜਰੇ ਪੈਂਦਾ ਹੈ। ਗੁਰੂ ਦੇ ਦਰਸ਼ਨ ਕੀਤਿਆਂ ਬਿਨ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਿਰਤੀ ਐਸੇ ਹੁੰਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ, ਉਸਦੀ ਮੈਲ ਦੂਰ ਹੁੰਦੀ ਹੈ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਐਸੇ ਹੁੰਦਾ ਹੈ ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸ਼ਹੀ ਲਗਾ ਕੇ ਉਹਨਾਂ ਨੂੰ ਪੁੱਠਾ ਕਰਕੇ ਕਾਗਜ਼ 'ਤੇ ਲਗਾਇਆ ਜਾਂਦਾ, ਉਹੀ ਅੱਖਰ ਸਿੱਧੇ ਹੋ ਜਾਂਦੇ ਹਨ। ਜਿਵੇਂ ਪ੍ਰਾਣੀ ਦੇ ਮੱਥੇ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਨੇ ਜਿਹੜੇ ਮਾੜੇ ਕਰਮਾਂ ਦੇ, ਉਹ ਗੁਰੂ ਨੂੰ ਨਮਸਕਾਰ ਕੀਤਿਆਂ ਸਿੱਧੇ ਹੋ ਜਾਂਦੇ। ਸੇ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਹੀ ਵੱਡਾ ਫਲ ਹੈ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੱਗਾਂ ਦਾ ਫਲ ਗੁਰਬਾਣੀ ਪੜ੍ਹਨ ਸੁਣਨ ਦਾ ਹੈ, ਥੋੜ੍ਹਾ ਜਿਹਾ ਨਹੀਂ ਹੈ, ਕਰੋੜਾਂ ਦਾ। ਇੱਕ ਛਿਨ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਦੇ ਵਿੱਚ ਹੋ ਜਾਏ ਤਾਂ ਕਰੋੜ ਅਸਮੇਤ ਜਗ ਦਾ ਫਲ ਦੱਸੇ ਹੈ। ਇੱਕ ਛਿਨ ਕਹਿੰਦੇ ਨੇ ਇੱਕ ਸੈਕਿੰਡ ਨੂੰ, ਇੱਕ ਅੱਖ ਦੇ ਖੁੱਲਣ ਮੀਟਣ ਮਾਤਰ ਦੇ ਸਮੇਂ ਨੂੰ, ਇੱਕ ਸੈਕਿੰਡ ਜਿਹੜਾ ਹੁੰਦਾ ਹੈ ਯਾਨੀ 60 ਸੈਕਿੰਟਾਂ ਦਾ ਇੱਕ ਮਿੰਟ ਹੁੰਦਾ ਹੈ, 60 ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ, ਇੱਕ ਮਿੰਟ ਵਿੱਚ 60 ਕਰੋੜ ਜੱਗਾਂ ਦਾ ਫਲ। ਸੋ ਇੱਕ ਘੰਟੇ ਦਾ 60 ਨਾਲ ਹੋਰ ਜ਼ਰਬ ਦਿਓ, ਜਿਤਨਾ ਸਮਾਂ ਲੱਗੇਗਾ ਬਿਰਤੀ ਟਿਕਾ ਕੇ ਉਤਨੇ ਹੀ ਜੱਗਾਂ ਦਾ ਫਲ ਹਿਸਾਬ ਲਗਾ ਲਓ, ਬੜੇ ਬਣੇ ਹੋਣਗੇ ਵਿੱਚ ਬਹੁਤ ਸਾਰੇ। ਕਿਤਨਾ ਮਹਾਨ ਫਲ ਹੈ, ਖੇਚਲ ਕੁਛ ਵੀ ਨਹੀਂ, ਕਸ਼ਟ ਕੁਛ ਵੀ ਨਹੀਂ, ਠੰਡ ਹੈ ਗਰਮੀ ਹੈ, ਗਰਮੀ 'ਚ ਪੱਖੇ ਚੱਲਦੇ ਹਨ, ਠੰਡ ਹੁੰਦੀ ਬੁੱਕਾਂ ਮਾਰ ਕੇ ਧੁੱਪ 'ਚ ਬੈਠੇ ਹੁੰਦੇ, ਕੋਈ ਕਸ਼ਟ ਨਹੀਂ। ਜਲ ਥਾਰੇ ਧੂਈਆਂ ਤਾਪਣ ਨਾਲ ਬਹੁਤਾ ਮਹਾਨ ਫਲ ਦੱਸਿਆ ਇਸਦਾ ਸਤਸੰਗ ਦਾ। ਅਤੇ ਆਓ ਆਪਣੇ ਸਮੇਂ ਨੂੰ ਹੀ ਸਫਲਾ ਕਰੋ, ਰਸਨਾ ਕਰਕੇ ਸਾਰੇ ਸ਼ਬਦ ਵਿੱਚ ਬੋਲਦੇ ਰਿਹਾ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਉ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦਿਉ, ਬੁੱਧ ਨਾਲ ਵਿਚਾਰ ਕਰੀ ਚੱਲੋ, ਇਉਂ ਮਨ ਟਿਕ ਜਾਂਦਾ ਹੈ। ਉਸ ਟਿਕਾ ਦਾ ਇਤਨਾ ਮਹਾਨ ਫਲ ਵੀ ਹੈ, ਉਹ ਤੁਰਤ ਮਨ ਦੀ ਸ਼ਾਂਤੀ, ਕਿਸੋ ਮਨ ਦੀ ਠੰਡ, ਜਿਹਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਤੜਪਦੇ ਨੇ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੈ। ਉਸੇ ਵਕਤ ਜਦੋਂ ਮਨ ਟਿਕ ਜਾਂਦਾ, ਉਸੇ ਵਕਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਤੇ ਆਓ ਇਉਂ ਸਮੇਂ ਨੂੰ ਸਫਲੇ ਕਰੋ, ਇਉਂ ਸਾਰੇ ਸ਼ਬਦ ਵਿੱਚ ਅਖੀਰ ਤੱਕ ਪਿੱਛੇ ਤੱਕ ਸਾਰੇ ਬੋਲਿਆ ਕਰੋ।
ਜੇ ਤੂੰ
ਨਾਮ ਨਾ ਜਪੇ ਜੇ ਬਾਮੇ
ਕਰਨ ਸੁਣਹੀ ਨਾਦ ਕਰਨ ਮੁੰਦ ਕਰ ਲਿਆ ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀ ਹੈ ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟ ਦੇਣ ਵਾਸਤੇ ਤਾਕੀਦ ਕਰਦੇ ਹਨ ਜਿਹੜੇ ਨੇਤਰ ਸਾਧ ਸਾਧਨ ਸੰਪੰਨ ਪੁਰਸ਼ ਉਹਨਾਂ ਦੇ ਦਰਸ਼ਨ ਨਹੀਂ ਕਰਦੇ ਖੋਟੀ ਨਿਗਾਹੀ ਦੇਖਣ ਵਾਲੇ ਨੂੰ ਉਹਨਾਂ ਨੂੰ ਦੁਖੀਏ ਦੱਸਿਆ ਹੈ ਜਿਹੜੇ ਕੰਨਾਂ ਦੇ ਨਾਲ ਹਰੀ ਜਸ ਨਹੀਂ ਸੁਣੀਦਾ ਨਿੰਦਿਆ ਚੁਗਲੀ ਝੂਠ ਮੁੱਠ ਪਿੱਚ ਪਿੱਛ ਸੁਣੀਦਾ ਉਹਨਾਂ 'ਚ ਕਹਿੰਦੇ ਸਿੱਕਾ ਢਾਲ ਦੋ ਚੰਗਾ ਹੈ ਇਸ ਕਰਕੇ ਆਓ ਇਸ ਸਰੀਰ ਨੂੰ ਸਫਲਾ ਕਰੋ ਜਿਵੇਂ ਕੋਈ ਜ਼ਮੀਨਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀ ਪੱਤੀ ਦੇ ਜਿਹੜੇ ਉਹਦੇ ਕੰਮ ਕਰਨ ਦੇ ਸੰਦ ਹਨ ਉਹਨਾਂ ਦੁਆਰਾ ਕੰਮ ਕਰਕੇ ਲਾਭ ਉਠਾਉਂਦਾ ਹੁੰਦਾ ਹੈ ਅਤੇ ਜੇ ਨਾ ਕਰੇ ਘਾਟੇ ਵਾਲਾ ਸ਼ਬਦ ਉਹਨੂੰ ਕੋਈ ਪਸੰਦ ਨਹੀਂ ਕਰਦਾ ਚੰਗਾ ਨਹੀਂ ਸਮਝਦਾ ਜਾਂ ਕੋਈ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਜਿਹੜੇ ਕੰਮ ਕਾਰ ਕਰਨ ਦੇ ਟੂਲਸ ਹਨ ਕਰਨ ਹਨ ਔਜ਼ਾਰ ਹਨ ਉਹਨਾਂ ਨਾਲ ਕੰਮ ਕਰਕੇ ਫਾਇਦਾ ਉਠਾਉਂਦਾ ਹੈ। ਅਗਰ ਉਹ ਕੰਮ ਨਾ ਕਰੇ ਉਹਨੂੰ ਸਾਰੇ ਹੀ ਬੁਰਾ ਸਮਝਦੇ। ਇਸੀ ਤਰ੍ਹਾਂ ਹੀ ਇਹ ਜੀਵਾਤਮਾ ਰੂਪੀ ਕਾਰੀਗਰ ਇਸ ਸੰਸਾਰ ਵਿੱਚ ਲੱਖ 84 ਜੌਨ ਦਾ ਗੇੜਾ ਕੱਟ ਕੇ ਮਾਨੁੱਖ ਦੇ ਮਾਨੁੱਖ ਸਰੀਰ ਰੂਪੀ ਕਾਰਖਾਨੇ ਵਿੱਚ ਆਇਆ ਹੋਇਆ। ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ, ਇਹ ਟੂਲਸ ਮਿਲੇ ਹੋਏ ਹਨ। ਇਹਨਾਂ ਦੁਆਰਾ ਸੇਵਾ ਭਗਤੀ ਕਰਕੇ ਇਸਨੇ ਪ੍ਰਭੂ ਪ੍ਰਾਪਤੀ ਦਾ ਕਾਰਜ ਕਰਨਾ ਹੈ। ਅਗਰ ਐਸਾ ਨਾ ਕੀਤਾ ਜਾਏ ਤਾਂ ਇਹਦਾ ਮਾਨੁੱਖ ਤਨ ਧਾਰਿਆ ਵਿਅਰਥ ਹੈ। ਮਾਨੁੱਖ ਤਨ ਧਾਰਨ ਦਾ ਪ੍ਰਯੋਜਨ, ਏਮ ਆਫ ਦਾ ਲਾਈਫ, ਜ਼ਿੰਦਗੀ ਦਾ ਉਦੇਸ਼, ਮਾਨੁੱਖ ਸਰੀਰ ਦਾ ਪ੍ਰਯੋਜਨ, ਇਹੀ ਕੁਛ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ। ਭਈ ਪ੍ਰਾਪਤ ਮਾਨੁੱਖ ਦੇ ਫਰੀਆ, ਗੋਬਿੰਦ ਮੇਣ ਕੀ ਇਹ ਤੇਰੀ ਵਰੀਆ, ਅਵਰਕਾਜ ਤਰ ਕਿਤੇ ਨਾਕਾਮ, ਮਿਲ ਸਾਧ ਸੰਗਤ ਅਜ ਕੇਵਲ ਨਾਮ। ਮਾਨੁੱਖ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਕਰੋ ਸਤਸੰਗਤ ਦੁਆਰਾ, ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ, ਤਦ ਇਹ ਮਾਨੁੱਖ ਤਨ ਸਫਲਾ ਹੁੰਦਾ ਹੀ ਉਹ ਫਰਮਾਉਂਦੇ ਹੈ। ਇਹੋ ਤੇਰੀ ਵਾਰੀ ਗੋਬਿੰਦ ਧਾਰ ਕੇ ਖਾਓ پیو ادو زیادہ کچھ نہیں پریوجن لیکن یہ خیالات بالکل غلط اور نرمول ہیں منک شریر اس جیواتما کچھ دیر واسطے ملیا ہوا پھر اس تو کھو لیا جائے گا یہ اوستھا میں بدلتا چلا جاتا ہے پہلے بچپن آتی ہے پھر جواوستھا آتی جوانی آتی ہے پھر بڑھاپا آتا پھر مر جاتا ہے سو یہ اوستھا شریر دیا ہیں لیکن جیواتما جڑا ہے وہ مردا نہیں ہے وہ ہور شریر دھارن کر لینا کیتے کرما کے مطابق شریر نو تیاگ دین دا نام مرنا رکھیا ہویا ہے ہور شریر دھارن کر لینا انہوں جمنا کہندے ہیں یہ سلسلہ اتنی دیر تک نہیں ختم ہوتا جنی دیر تک یہ جیواتما روپی بوند برم روپی سمندر مل نہیں جاتی بوند کی دردشا اتنی دیر تک نہیں ختم ہوتی جنی دیر تک سمندر نہیں جا آؤ مانک تن منک شریر اس واسطے ملے یہی پربھو پراپتی واسطے کھلا دروازہ ہے کھلا گیٹ ہے اور کسی جنیا کے دروازے کھلے نہیں انہوں میں پراپتی کا وہ اپائی نہیں کر سکتا وہ بدھ ہی نہیں وہ سمجھ ہی نہیں ملی جس کر کے پربھو پراپتی ہو سکے آؤ اس واسطے مانک دے ملی ہوئی جنہوں نے اس مانک شریر آ کے یہ کارج کیا وہ دنیا کے بچ کوٹی کے بندے ہوئے آپ ہی نہیں ترے بےنت دنیا کا ادھار کرنے سمرتھ ہوئے اج وہ جی مہاپرشان شردانجلی دین واسطے ہی آپ اکٹھے ہوئے انہوں نے اپنے جیون نو سیوا پرتی کر کے اچ اوستھا تے پہنچایا پربھو دے وچ بھید کیتا اور بےنت جیوان دے ادھار دا سادھن بنے بےنت جیوان نو پربھو دے نال جوڑیا سو کچھ پھر اس شریر وچ رہ کے سو آپ اس پنج پوت چولے نو تیاگ کے یوں پرماتما دے وچ لبرین ہو گئے جوں جل میں جل آئے کھٹانا جوں جوں جوتی سنگ جوت سمانا یوں مل گئے اس طریقے سر آؤ جنہوں نے پربھو نو پراپت کیتا ہے اس مانک تن تار کے تین گلاں جس نو مل گئیاں وہ دا مانک تن تاریا سفلا ہو جاتا ہے سکھی ہو جاتا ہے سارے دکھوں تو بری ہو جاتا ہے سو ایک تو مانک تن یہ تو ملے ہویا ہے دوجا یہ چت وچ سارے دکھوں تو بری ہون دی اچھا پیدا ہو جائے دکھوں تو بری ہون دی اچھا ہر ایک انسان دے چت وچ ہے پر سارے دکھوں تو بری ہونا ایک نو بھوک لگی ہے روٹی کھا کے کہنا بس اینے نال ہی ترپت ہو گیا پھر چار پہر پچھوں پھر بھوک لگی ہوگی وہ سارے دکھوں تو بری کیویں ہو گیا کپڑا نہیں ملتا سردی لگتی ہے کوئی کپڑا مل گیا تھوڑی دیر بعد کپڑا پھٹ گیا پھر کپڑے کی لوڑ پی جائے گی تو یہ جی یعنی اوستھا پراپت ہو جائے پھر دکھ ہی نہ آ کے لگے وہ پربھو پراپتی ہی ہے جس نو پراپت ہو جائے پھر دکھ آ کے لگتا ہی نہیں یعنی آنند سمندر وہ لولین ہو جاتا ہے اس واسطے جنہوں نے اینی سمجھ ہے وہ سارے دکھوں سے بری ہو کے آنند ساگر پربھو واحگو لولین ہونے کے واسطے اپا کرتے ہیں پہلے مانک تن مل گیا پھر اس نو اہی جی اچھا ہو جائے پھر تیسری گل پورن پرخ کا ملاپ ہو جائے یہ جنم سفلا ہو جاتا ہے یہو جہ ایک پرمان میں عرض کروں خیال کرو ساڈے کسی دیش دے وچ ایک شہر ہے اتھے ایک چنگے پرماتما راجا دا راج ہے خاص طریقے سے شہر وسیا ہے محلے بازار خاص طریقے سے بنے ہوئے ہیں جتھے ہور کئی قسم کے محلے اتھے ایک یہو جہا محلہ بھی ہے جس نو دھرم پورا کہتے ہیں نا تو دھرم پورا ہے لیکن ادھرم پورا دراصل دا نا ہے اتھے وشوا دا مکانات ہیں مکانات اچی اچے ہیں لیکن اچھی کرت دینی ہے برائی دے ہیں اتھے دا ایٹماسفیئر یہ جہا اتھے دی ہوا دا اثر یہو جہی ہے جڑا کوئی اتنے جانا ہے وہ من پرا گندا ہو جانا میلا ہو جانا یہ جی اتنے رہنے کیونکہ جہا جہاں تھان ہوجا اثر من پہ ضرور پیا کرتا ہے شانتی تھان ہو جتھے بھجن ہوے اتھے دھرتی بھی شانتی ذریا بھی پرمانو بھی شانتی بھر جاتی ہے جتھے برائی ہوے اتھے ذریا بھی برائی بھرنی لازمی ہے قدرتی گل ہے اس کر کے یہو جہ اتھے ایک گنکا وشوا رہی ہے है तां इह जे थां, लेकिन उहदे पूर्वले संस्कार कुछ इह जे ने, उहदे चित विच इह जे ख्याल उठदे रहिंदे, मनुखां दे तां पाया, लेकिन मनुखां दे विच आ के जिंदगी दा इह जे पासे हो गया जिन्हें घोर नरकां च लै जाणा। मनुखां दे विच आ के भजन करना सी, बंदगी करके सारे दुखां दे छुटकारा पा जाणा सी, इह जे ख्याल आता कि उहदे चित बेबल हो जाता सी। उहदी बाबती भाई साहब भाई गुरदास इउं लिखदे ने अपने थोड़े अखरां द्वारा।
पापा दा हर पुरता गनका पापन ने, पापा दा हर पुरता गनका पापन ने,
पापन होए के पापां दा गल हार पुरुता। इतने पाप कीते मानो पापां दा गल हार एक रुक लिया, यानी गिनती तो परे पाप कीते। पाप इसनू कहिंदे ने शास्त्रकारां ने या गुरबाणी विच दो किस्म दे कर्म दसे ने, बेहत अबेहत। एक करन योग, एक त्यागण योग। जिस कर्म दा फल सुख मिलना है जीव नू, उस कर्म की ताकीद की है कि नाम जपो, अमृत वेले उठ के इनान करो, दान करो, सेवा करो, भक्ति करो, ये ताकीद की है, जोरदार ताकीद की है। इसी तरह कई कर्मों वास्ते मनाही की है। नर अचेत पाप ते डर रहे, थां थां पाप मदरा मा चोरी ठगी दुराचार हो इं गलों से रोकया है। इन्हें इं कह लिता जड़ियाँ इन्हों तो विवर्जित किया, रहता रखने की ताकीद की है। तकरीबन सारियां गल्लां मोटियां मोटियां इन्हां विच ही आ जांदियां। इउं दस्सिया है,
डर रे डर रे डर रे पापा ते डर, डर रे डर रे।
अचेत पाप से डर रहे, गुरु तेग बहादुर महाराज कहने होर था कि जेडे अचेत पाप पैरां दे हेठां अचनचेती कीड़े करकट आदि आके मर जाते हैं, पता नहीं अचनचेती उन्हां तो भी डरना चाहिए, जान के तां की करने। इउं कहिंदे ने क्यों, यानी दुखां तो इंसान डरदा है, जे दुखां तो डरदा तो पापां तो डरना चाहिए, पापां का फल दुख होया करदा है। ਇਹ ਅਸੂਲ ਗੱਲ ਹੈ। ਪੁੰਨਾਂ ਦਾ ਫਲ ਸੁੱਖ ਹੁੰਦਾ, ਜੇ ਸੁੱਖ ਚਾਹੁੰਦਾ ਹੈ ਤਾਂ ਪੁੰਨਾਂ ਵੱਲ ਪ੍ਰਵਿਰਤੀ ਕਰੇ ਆਪਣੀ, ਇਸ ਕਰਕੇ ਤਾਂ ਸੁੱਖ ਮਿਲਣਾ ਹੋਇਆ। ਸੋ ਆਓ, ਇਉਂ ਥਾਂ ਥਾਂ ਗੁਰੂ ਜੀ ਨੇ ਵਿਵਰਜ ਕੀਤਾ ਹੈ। ਪਰ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਹੈ ਤਾਂ ਬੁਰਾ, ਪਾਪੀ ਨੂੰ ਪਿਆਰਾ ਲੱਗਦਾ, ਕਿਉਂ ਉਹਦਾ ਮਨ ਮਲਨ ਹੋ ਚੁੱਕਿਆ ਹੁੰਦਾ, ਪਤਾ ਨਹੀਂ ਉਸਨੂੰ ਇਸ ਦੇ ਨਤੀਜੇ ਦਾ, ਫਲ ਦਾ ਪਤਾ ਨਹੀਂ। ख्याल करो शासन, इं गणका ने बड़े गुनाह किते, मानो पापा का गल हार है, हार ही परो लिया। पर उदे चित विच अजे ख्याल जरूर आउंदे सन, मना मनुखा दे लख 84 जोन विचों मसा हथ आई, इस मानुख दे विच आके भजन करके जन्मां जन्मांतरां दे बंधन कटने सन, 84 ਦਾ ਗੇੜਾ ਕੱਟਣਾ ਸੀ, ਸਾਰੇ ਦੁੱਖਾਂ ਤੋਂ ਬਰੀ ਹੋਣਾ ਸੀ, ਜਨਮ ਮਰਨ ਦੇ ਬੰਧਨ ਕੱਟਣੇ ਸਨ, ਪਰ ਤੇਰੀ ਜ਼ਿੰਦਗੀ ਦਾ ਰੱਬ ਤਾਂ ਇਹੋ ਜਿਹਾ ਜਿਸਨੇ ਪਤਾ ਨਹੀਂ ਹੋਰ 84 ਦਾ ਗੇੜਾ ਪੱਕਾ ਕਰਨਾ, ਮਜ਼ਬੂਤ ਕਰਨਾ, ਸੰਗਲ ਪੱਕੇ ਕਰਨੇ, ਇਹੋ ਜਿਹੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ। ਪਰ ਹਾਲਤ ਲੰਗੜੇ ਗਧੇ ਵਾਲੀ, ਜਿਹੜਾ ਜਿਲਣ 'ਚ ਫਸਿਆ ਸੀ, ਲੰਗੜਾ ਗਧਾ ਹੈ ਜਿਲਣ 'ਚ ਫਸਿਆ, ਟੰਗਾ ਟੁੰਗਾ ਮਾਰਦਾ, ਨਿਕਲਣ ਦੀ ਕੋਸ਼ਿਸ਼ ਕਰਦਾ, ਹੋਰ ਤਾਂ ਸੀ ਜਾਂਦਾ। ਜਿਲਣ ਦਾ ਸੁਭਾਅ ਹੁੰਦਾ ਹੈ ਜਿੰਨੀ ਦੇਰ ਤੱਕ ਦੂਜਾ ਕੋਈ ਉੱਥੋਂ ਫੜ ਕੇ ਕੱਢਣ ਨਿਕਲ ਨਹੀਂ ਸਕਦਾ। ਇਸੀ ਤਰ੍ਹਾਂ ਇਹ ਹਾਲਤ ਸੀ। ਕਈ ਦਫ਼ਾ ਇਹੋ ਜਿਹੇ ਖਿਆਲਾਤ ਆਉਂਦੇ, ਭਲਾ ਇਹੋ ਜਿਹੇ ਖਿਆਲਾਤ ਕਿਉਂ ਉੱਠਦੇ ਸਨ? ਕੋਈ ਪਿਛਲੇ ਜਨਮਾਂ ਦੇ ਭਗਤੀ ਦੇ ਸੰਸਕਾਰ ਉਹਦੇ ਚਿੱਤ ਵਿੱਚ ਪਏ ਹੋਏ ਸਨ। ਜਿਵੇਂ ਜ਼ਮੀਨ ਵਿੱਚ ਕੋਈ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੁੰਦਾ, ਉਹ ਉੱਗਣ ਦੀ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਜ਼ਰੂਰ ਕਰਿਆ ਕਰਦਾ ਹੈ, ਜਦਕਿ ਉਹਦਾ ਮੌਸਮ ਆ ਜਾਂਦਾ ਹੈ। ਸੋਇਓਂ ਦੇਖਦੇ ਨਹੀਂ, ਜਿਸਮੇਂ ਸਾਉਣ ਭਾਦਨ ਸਾਉਣ ਦਾ ਮੌਸਮ ਆਉਂਦਾ ਹੈ, ਬਾਰਿਸ਼ਾਂ ਪੈਂਦੀਆਂ ਹਨ ਥਾਂ ਥਾਂ 'ਤੇ, ਇਹੋ ਜਿਹੇ ਥਾਂ ਵੀ ਜਿੱਥੇ ਕਦੇ ਆਸ ਵੀ ਨਹੀਂ ਹੁੰਦੀ, ਉੱਥੇ ਕਈ ਕਈ ਕਿਸਮ ਦੀਆਂ ਜੜੀਆਂ ਬੂਟੀਆਂ ਖੜੀਆਂ ਹੁੰਦੀਆਂ, ਕਿਉਂਕਿ ਉੱਥੇ ਕੋਈ ਬੀਜ ਪਿਆ ਹੁੰਦਾ ਉਹਨਾਂ ਦੇ ਵਿੱਚ, ਤਦ ਉੱਗ ਪੈਂਦਾ ਪਾਣੀ ਆਏ 'ਤੇ। ਇਸੀ ਤਰ੍ਹਾਂ ਹਰ ਇਨਸਾਨ ਦੇ ਜ਼ਮੀਨ ਰੂਪੀ ਧਰਤੀ ਦੇ ਵਿੱਚ ਕਰਮਾਂ ਦਾ ਬੀਜ ਪਿਆ ਹੁੰਦਾ। ਜਿਹੋ ਜਿਹਾ ਕਿਸੇ ਦੇ ਹਿਰਦੇ ਵਿੱਚ ਬੀਜ ਪਿਆ, ਉਹ ਹਜੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਹੋ ਜਿਹੇ ਥਾਂ ਹੋਣ ਦੇ ਬਾਵਜੂਦ ਵੀ ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲ ਉੱਠਦੇ ਸਨ। ਇਉਂ ਸਮਝੋ ਪਿਛਲੇ ਜਨਮ ਦਾ ਉਹਦੇ ਹਿਰਦੇ ਵਿੱਚ ਭਗਤੀ ਰੂਪੀ ਬੀਜ ਪਿਆ ਸੀ, ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਇਹ ਸਮਝਿਆ ਜਾਂਦਾ। ਇਹੀ ਹਾਲਤ ਸਦਨੇ ਨਾਲ ਹੋਈ ਹੈ। ਸਦਨੇ ਦੇ ਨਾਂ ਨੂੰ ਕਈ ਵਾਰੀ ਸੁਣਿਆ, ਸਦਨਾ ਕਿਸਾਈ ਹੋ ਜਾਏ, ਕਿਸਾਈ ਦਾ ਪੁੱਤਰ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਇਹ ਕਾਇਦਾ ਹੈ ਜਿਹਾ ਜਿਹਾ ਪਿਤਾ ਕੰਮ ਕਰਦਾ ਹੁੰਦਾ, ਆਪਣੇ ਬੱਚਿਆਂ ਨੂੰ ਵੀ ਉੱਥੇ ਬਿਠਾਉਣ ਲੱਗ ਜਾਣ, ਜ਼ਿਮੀਂਦਾਰ ਪਸ਼ੂਆਂ ਦੇ ਮਗਰ ਭੇਜਣ ਲੱਗ ਜਾਂਦੇ ਨੇ ਨਿਆਣਿਆਂ ਨੂੰ, ਇਸੀ ਤਰ੍ਹਾਂ ਜਿਹੜੇ ਦੁਕਾਨਦਾਰ ਦੁਕਾਨ 'ਤੇ ਬਿਠਾਉਣ ਲੱਗ ਜਾਂਦੇ ਹਨ। ਜਿਹਾ ਜਿਹਾ ਕੋਈ ਕੰਮ ਕਰਦਾ ਹੈ, ਉਸਦਾ ਪਿਤਾ ਹੌਲੀ ਹੌਲੀ ਦੁਕਾਨ 'ਤੇ ਬਿਠਾਉਣ ਲੱਗ ਗਿਆ, ਮਾਸ ਮੂਸ ਵੇਚਣ ਲੱਗ ਗਿਆ, ਲੇਕਿਨ ਉਸਨੂੰ ਘਿਰਣਾ ਸੀ, ਨਫ਼ਰਤ ਸੀ ਇਸ ਗੱਲ ਤੋਂ। ਪਿਓ ਦਾ ਹੁਕਮ ਮੰਨ ਕੇ ਜ਼ਰੂਰ ਬਹਿੰਦਾ ਸੀ, ਮਾਸ ਮੂਸ ਵੇਚਦਾ ਸੀ, ਕਈ ਦਫ਼ਾ ਬੱਕਰਿਆਂ ਦੇ ਗਲ ਵੀ ਵੱਢਣੇ ਪੈਂਦੇ, ਪਰ ਹੁਕਮ ਮੰਨ ਕੇ ਪਿਓ ਦਾ ਚਿੱਤ ਵਿੱਚ ਘਿਰਣਾ ਸੀ। ਜੇ ਕਿਤੇ ਪਰਮੇਸ਼ੁਰ ਦੇ ਨਾਮ ਦੀ ਧੁਨੀ ਉਹਦੇ ਕੰਨ ਵਿੱਚ ਪੈ ਜਾਂਦੀ, ਵਜਦ ਵਿੱਚ ਆ ਜਾਂਦਾ, ਮਸਤ ਵਿੱਚ ਨੱਚ ਉੱਠਿਆ ਕਰਦਾ ਸੀ, ਇਹੋ ਜਿਹਾ ਕੰਮ। ਲੇਕਿਨ ਚਿੱਤ ਵਿੱਚ ਇਹੋ ਜਿਹੀ ਹਾਲ, ਇਹ ਕਿਉਂ? ਇੱਥੋਂ ਪ੍ਰਤੀਤ ਹੁੰਦਾ ਸੀ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦੇ ਬੀਜ ਪਏ ਹੋਏ ਨੇ, ਜ਼ਬਰਦਸਤੀ ਉੱਗਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਦਫ਼ਾ ਦਾ ਜ਼ਿਕਰ ਹੈ, ਸਿਰ 'ਤੇ ਮਾਂਸ ਦਾ ਟੋਕਰਾ ਹੈ, ਸਦਨੇ ਦੇ ਲਈ ਜਾ ਰਿਹਾ, ਜਾਂਦੇ ਜਾਂਦੇ ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਇੱਕ ਪਰਮੇਸ਼ੁਰ ਦੇ ਭਜਨ ਦੀ ਧੁਨੀ ਇਉਂ ਉਹਦੇ ਕੰਨਾਂ ਵਿੱਚ ਪੈਂਦੀ ਹੈ।
ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾ ਖਾਵੇਂਗਾ, ਸਿਮਰਨ ਭਜਨ ਦਿਆ Thank you.
ਨਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਲਾਲਚ ਲੱਗ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ, ਤਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ। ਜੋ ਜਮ ਆਏ ਕੇਸ ਗਹਿ ਪਟ ਕੇ, ਤਾਂ ਦਿਨ ਕਛ ਨਾ ਬਸ। ਮਨੁੱਖਾ ਸਰੀਰ ਧਾਰ ਕੇ ਨਾ ਤਾਂ ਸਿਮਰਨ ਕੀਤਾ ਪਰਮੇਸ਼ੁਰ ਦਾ, ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਨਾ, ਸਿਮਰਨ ਕਰਨਾ ਵੈਖਰੀ ਬਾਣੀ ਦੁਆਰਾ, ਮੱਧਮਾ ਬਾਣੀ ਦੁਆਰਾ, ਬਸੰਤੀ ਬਾਣੀ ਦੁਆਰਾ, ਪਰਾ ਬਾਣੀ ਦੁਆਰਾ, ਸਵਾਸ ਸਵਾਸ ਸਿਮਰਨ ਕਰਨਾ, ਗੁਰਮੁਖ ਰੋਮ ਰੋਮ ਹਰ ਤਿਆਵੇ ਇਉਂ ਸਿਮਰਨ ਕਰਨਾ, ਤ੍ਰਿਪਟੀ ਦੋਨਾਂ ਅੱਖਾਂ ਨੱਕ ਦੇ ਮੱਧ ਵਿੱਚ ਬਿਰਤੀ ਟਿਕਾ ਕੇ ਸਿਮਰਨ ਕਰਨਾ, ਤ੍ਰਿਪਟੀ ਵਿੱਚ ਬਿਰਤੀ ਰੋਕ ਕੇ ਸਿਮਰਨ ਕਰਨਾ, ਜਾਂ ਦਸਵੇਂ ਦੁਆਰ ਵਿੱਚ ਸਿਮਰਨ ਕਰਨਾ, ਹਾਂ ਇਉਂ ਸਿਮਰਨ ਸਿਮਰਨ ਨਹੀਂ ਕੀਤਾ। ਸਿਮਰਨ ਭਜਨ, ਭਜਨ ਕਹਿੰਦੇ ਨੇ ਕੀਰਤਨ ਨੂੰ, ਸ਼ਿਵ ਸ਼ਲਾਘਾ ਨੂੰ, ਨਾ ਪ੍ਰਭੂ ਦੇ ਭਜਨ ਗਾਏ ਪਿਆਰ ਦੇ ਨਾਲ, ਇਹ ਬਿਨਾਂ ਕੀਤਾ ਦਿਆ, ਦੁਖੀਆਂ 'ਤੇ ਦਿਆ, ਭੁੱਖੇ ਨੂੰ ਰੋਟੀ ਨਹੀਂ ਦਿੱਤੀ, ਨੰਗੇ ਨੂੰ ਕੱਪੜਾ ਨਹੀਂ ਦਿੱਤਾ, ਦੁਖੀਏ ਦੀ ਮਦਦ ਨਾ ਕੀਤੀ ਆਪਣੀ ਹਿੰਮਤ ਦੇ ਮੁਤਾਬਕ, ਕੁਛ ਵੀ ਨਾ ਕੀਤਾ। ਫਿਰ ਨਤੀਜਾ ਕੀ ਨਿਕਲੂ? ਸਿਰਫ ਫੇੜ ਭਰਨ ਤੱਕ ਹੀ ਜ਼ਿੰਦਗੀ ਨੂੰ ਮਹਿਦੂਦ ਰੱਖਿਆ, ਇਹੀ ਹੋਇਆ, ਹੋਰ ਕੁਛ ਨਾ। ਬਲਕਿ ਦੂਜਿਆਂ ਨਾਲ 420 ਠੱਗੀਆਂ, ਦੂਜਿਆਂ ਦੇ ਹੱਕਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਸੋ ਇਹ ਕੁਛ ਕੀਤਾ। ਫਿਰ ਅੱਗੇ ਜਮਾਂ ਦੇ ਗੁਰਜਾਂ ਇੰਨਾ ਤੇਰੇ ਵਾਸਤੇ ਤਾਂ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੂੰਹ ਮਿਲਿਓ ਤਿਨ ਲੀਓ ਅੰਚਲ ਲਾਏ। ਕਬੀਰ ਜੀ ਕਹਿੰਦੇ ਹਨ ਜਮਾਂ ਦਾ ਹੰਟਰ ਬੁਰਾ ਹੈ, ਬੀਬੀ ਚਾਰ ਉਂਗਲ ਦੀ ਹੱਥੀ ਹੈ, ਜਦੋਂ ਲਿਜਾਂਦੇ ਨੇ ਇੱਥੋਂ ਜਮ ਲੋਕ ਨੂੰ, ਜਮਦੂਤ ਮਾਰਦੇ ਕੁੱਟਦੇ, ਇੱਕ ਮਾਰ ਦੇਣ ਬੇਹੋਸ਼ ਹੋ ਜਾਂਦਾ, ਇੰਨੀ ਸੱਟ ਵੱਜਦੀ ਉਹ, ਫਿਰ ਹੋਸ਼ ਵਿੱਚ ਆਉਂਦਾ, ਫਿਰ ਇੱਕ ਮਾਰ ਦਿੰਦੇ, ਇਉਂ ਕੁੱਟਦੇ ਕੁੱਟਦੇ ਜਮ ਲੋਕ ਨੂੰ ਲਿਜਾਂਦੇ। ਉਹ ਨਹੀਂ ਸਿਹਾ ਜਾਂਦਾ ਇੰਨੀ ਤਕਲੀਫ਼, ਇੱਥੇ ਇੱਕ ਮਾੜਾ ਜਿਹਾ ਕੰਡਾ ਨਹੀਂ ਚੱਲ ਹੁੰਦਾ, ਕਿਸੇ ਦਾ ਕੌੜਾ ਬਚਨ ਨਹੀਂ ਤੇਰੇ ਤੋਂ ਬਰਦਾਸ਼ਤ ਹੁੰਦਾ, ਮਾੜੀ ਜਿਹੀ ਤਕਲੀਫ਼ ਦੀ, ਸਵੇਰੇ ਉੱਠ ਕੇ ਇਸ਼ਨਾਨ ਦੀ ਤਕਲੀਫ਼ ਨਹੀਂ ਬਰਦਾਸ਼ਤ ਹੁੰਦੀ, ਦੋ ਘੰਟੇ ਬੈਠ ਕੇ ਭਜਨ ਸਿਮਰਨ ਕਰਨਾ ਉਹ ਨਹੀਂ ਬਰਦਾਸ਼ਤ ਹੁੰਦਾ, ਤਾਂ ਜਮਾਂ ਦੇ ਡੰਡੇ ਕਿਵੇਂ ਸਹੇਗਾ, ਉਹਦੇ ਹੰਟਰ ਕਿਵੇਂ ਸਹੇਗਾ? ਦੱਸ, ਉਹਦੇ ਵਾਸਤੇ ਵੀ ਤਿਆਰੀ ਕਰਨੀ ਚਾਹੀਦੀ ਹੈ। ਹਾਂ ਉਹ ਬੁਰੇ ਹੈ, ਫਿਰ ਉਪਾਅ, ਕਬੀਰ ਜੀ ਕਹਿੰਦੇ ਇੱਕ ਉਪਾਅ ਹੈ, ਇੱਕ ਜੋ ਸਾਧੂ ਮੂੰਹ ਮਿਲੇ ਉਹ ਤਿੰਨ ਲਈ ਉਹ ਅੰਚਲ ਲਾਏ। ਕਬੀਰ ਜੀ ਦਾ ਇਸ਼ਾਰਾ ਆਪਣੇ ਗੁਰੂ ਰਾਮਾਨੰਦ ਵਾਲਾ, ਵੀ ਮੈਂ ਉਹਨਾਂ ਦੇ ਚਰਨੀ ਲੱਗਿਆ, ਉਹਨਾਂ ਨੇ ਮੈਨੂੰ ਪ੍ਰਭੂ ਸਿਮਰਨ, ਪ੍ਰਭੂ ਦੀ ਭਗਤੀ ਵਿੱਚ ਲਗਾਤਾ, ਜਿਸ ਕਰਕੇ ਜਮਾਂ ਦੇ ਡੰਡੇ ਦੂਰ ਰਹਿ ਗਏ ਜਮ, ਬਲਕਿ ਧਰਮ ਰਾਜਾ ਵੀ ਹੁਣ ਸੇਵਾਦਾਰ ਬਣ ਗਿਆ। ਇਸ ਕਰਕੇ ਉਹ ਇਹੋ ਜਿਹੇ ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ, ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾਂ ਖਾਏਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਚੋਟਾਂ ਸਿਮਰਨ ਭਜਨ ਹਰੀ ਕੀਰਤਨ ਦੀ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੋਈ ਸਦਨਾ ਸਿਰ ਤੇ ਮਾਂਸ ਦਾ ਟੋਕਰਾ ਲਈ ਜਾਂਦਾ ਸੀ ਉਹਦੇ ਕੰਨ ਵਿੱਚ ਪਈ। ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਵਿਚਾਰ ਕੀਤੀ, ਮਨਾ ਸਿਮਰਨ ਭਜਨ ਦਿਆ, ਤਿੰਨਾਂ ਵਿੱਚੋਂ ਕੁਛ ਵੀ ਨਾ ਕੀਤਾ। ਉਹ ਸਦਨਿਆ ਬੱਕਰਿਆਂ ਦੇ ਗਲ ਵੱਡੇ, ਮਾਂਸ ਵੇਚਣ ਤੱਕ ਹੀ ਜ਼ਿੰਦਗੀ ਮਹਿਦੂਦ ਰੱਖੀ। ਅੱਗੇ ਜਮਾਂ ਦੀਆਂ ਚੋਟਾਂ ਤਾਂ ਸਿਰ ਤੇ ਪਈਆਂ, ਕਿਵੇਂ ਬਚੇਗਾ? ਇੰਨੀ ਸੱਟ ਵੱਜੀ, ਵਜਦ ਵਿੱਚ ਆ ਗਿਆ ਟੋਕਰਾ, ਉਹ ਡਿੱਗ ਪੈਂਦਾ ਹੈ ਮਾਂਸ। ਲੋਥੜੇ ਖਿਲਰ ਜਾਂਦੇ ਨੇ, ਬੇਹੋਸ਼ ਹੋ ਕੇ ਗਿਰ ਪੈਂਦਾ। ਕਾਫੀ ਦੇਰ ਤੱਕ ਬੇਹੋਸ਼ ਰਿਹਾ। ਰਸਤਾ ਸੀ, ਜਾਂਦੇ ਜਾਂਦੇ ਲੋਕਾਂ ਦਾ ਮੇਲਾ ਲੱਗ ਗਿਆ। ਦੁਨੀਆ ਤਮਾਸ਼ਬੀਨ ਬਹੁਤੀ ਹੁੰਦੀ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਆਪਣੇ ਖਿਆਲ ਦੇ ਮੁਤਾਬਕ। ਸੋ ਅਖੀਰ ਫਿਰ ਹੋਸ਼ ਆਈ, ਕੰਨਾਂ ਦੇ ਵਿੱਚ ਉਹੀ ਆਵਾਜ਼ ਗੂੰਜਦੀ ਹੈ। ਉਸ ਮਾਸ ਨੂੰ ਕੋਈ ਕੁੱਤੇ ਆ ਚਿੰਬੜੇ, ਕੋਈ ਕਾਂ ਆ ਚਿੰਬੜੇ, ਕੋਈ ਇੱਲਾਂ ਆ ਚਿੰਬੜੀਆਂ, ਉਹਨਾਂ ਨੇ ਅਖੀਰ ਕੁਛ ਦੇਰ ਇਹ ਜੀ ਹਾਲਤ ਰਹੀ। ਨਿੰਮੋ ਚੂਣਾ ਹੋ ਕੇ ਖਾਲੀ ਟੋਕਰਾ ਲੈ ਕੇ ਤੁਰ ਜਾਂਦੇ। ਕਿਉਂ ਜੀ? ਇੱਕ ਕਸਾਈ ਬੱਕਰੇ ਵੱਢਣ ਵਾਲਾ, ਉਹਦੀ ਹਾਲਤ ਇਹ ਜੀ ਕਿਉਂ ਸੀ? ਉਹਨੂੰ ਇਹ ਜੀ ਸੱਟ ਕਿਉਂ ਵੱਜੀ? ਉਹਦੇ ਦਿਲ ਦੇ ਵਿੱਚ ਕੋਈ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹਨੂੰ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਵੇਂ ਜ਼ਮੀਨ ਨੂੰ ਫਾੜ ਕੇ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਸੀ ਤਰ੍ਹਾਂ ਹੀ ਹਾਲਤ ਸੀ ਗਣਕਾਂ ਦੀ। ਗਣਕਾਂ ਦੇ ਚਿੱਤ ਵਿੱਚ ਕਈ ਦਫ਼ਾ ਜੇ ਖਿਆਲ ਆਉਂਦੇ, ਮਨਾ ਮਨੁੱਖ ਤਨ ਪ੍ਰਭੂ ਦੀ ਭਗਤੀ ਵਾਸਤੇ ਮਿਲਿਆ, ਭਗਤੀ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ, ਪਰ ਤੇਰਾ ਇਹ ਜ਼ਿੰਦਗੀ ਵਿੱਚ ਆ ਕੇ ਉਹ ਹਜ਼ਾਰਾ ਹੈ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਲੈ ਜਾਣਾ, ਹੋਰ ਸੰਗਲ ਪੱਕੇ ਕਰੀ ਜਾਂਦਾ ਹੈ। ਇਹੋ ਜਿਹੇ ਖਿਆਲਾਤ ਆ ਕੇ ਚਿੱਤ ਬੇਬਲ ਹੋ ਜਾਂਦਾ। ਹਾਲਤ ਲੰਗੜੇ ਗਧੇ ਵਾਲੀ, ਜਿਲ੍ਹੇ ਚ ਫਸਿਆ, ਆਪਣੇ ਆਪ ਨਿਕਲਣ ਦੀ ਕੋਸ਼ਿਸ਼ ਕਰਦਾ, ਟੰਗਾ ਮਾਰਦਾ, ਹੋਰ ਤਾਂ ਸੀ ਜਾਂਦਾ ਜਿੰਨੀ ਦੇਰ ਤੱਕ ਕੋਈ ਆ ਕੇ ਖਿੱਚ ਕੇ ਕੱਢੇ। ਹਾਂ, ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਜਾਂਦਾ ਹੈ, ਪਰ ਇਹ ਸਾਧਸੰਗ ਕਹਿਦਾ ਹੈ ਜਦੋਂ ਇਹੋ ਜਿਹੇ ਇਹਦੇ ਪੂਰਵਲੇ ਪਿਛਲੇ ਜਨਮ ਦੇ ਅੰਕਰ ਜਾਗਦੇ ਹਨ, ਕਿਸੇ ਮਹਾਂਪੁਰਖ ਦਾ ਅਵੱਸ਼ ਹੀ ਮਿਲਾਵਟ ਹੋ ਜਾਂਦਾ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ, ਰਸ ਵੈਰਾਗੀ ਨਿਯਮ ਹੋਇਆ ਕਰਦਾ ਹੈ। ਇਸੀ ਤਰ੍ਹਾਂ ਉਸੀ ਸ਼ਹਿਰ ਤੋਂ ਬਾਹਰ ਬਾਹਰ ਇੱਕ ਕੋਈ ਮਹਾਤਮਾ ਸੰਤ ਨੇ, ਸੰਤ ਕਿਹਨੂੰ ਕਹਿੰਦੇ ਹਨ? ਸੰਤ ਦੀ ਡੈਫੀਨੇਸ਼ਨ ਗੁਰਬਾਣੀ ਵਿੱਚ ਹੋਰ ਬਹੁਤ ਸਾਰੀ ਆਉਂਦੀ ਹੈ। ਵੈਸੇ ਇਉਂ ਫਰਮਾਨ ਕੀਤਾ, ਜਿਸ ਸਾਸ ਗ੍ਰਾਸ ਨਵੀਸਰ ਹੈ, ਹਰਨਾਮਾ ਮਨਮੰਤ ਤਨ ਸਸੇਈ ਨਾਨਕਾ ਪੂਰਨ ਸੇਈ ਸੰਤ। ਜਿਸਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਔਰ ਜਿਹਦੀ ਦ੍ਰਿਸ਼ਟੀ ਸ਼ਮ ਹੋ ਗਈ, ਸਾਰਿਆਂ ਚ ਪਰਮਾਤਮਾ ਦੇਖਣ ਵਾਲੀ ਅੱਖ ਖੁੱਲ ਗਈ ਹੈ, ਸੰਸਾਰ ਜੀ ਦੀ ਨਿਗਾਹ ਵਿੱਚ ਇੱਕ ਸੁਪਨੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਤਾਂ ਉਸਨੂੰ ਕਹਿੰਦੇ ਨੇ ਸੰਤ। ਅੰਤਰ ਗਿਆਨ ਭਗਤੀ ਵਰਤਣ ਵਾਲੇ ਇਹ। ਇਸ ਕਰਕੇ ਇਹੋ ਜਿਹੇ ਕੋਈ ਸੰਤ ਪ੍ਰਭੂ ਦੇ ਰੰਗਾਂ ਵਿੱਚ ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਹੈ। ਸਾਧਸੰਗਤ ਕਿਸੇ ਦਾ ਜੀਵਨ ਕੁਛ ਹੈ, ਚੋਰ ਦਾ ਜੀਵਨ ਚੋਰੀ ਹੈ, ਠੱਗ ਦਾ ਜੀਵਨ ਠੱਗੀ ਹੈ, ਸ਼ਰਾਬੀ ਦਾ ਜੀਵਨ ਸ਼ਰਾਬ ਹੈ, ਇਸੀ ਤਰ੍ਹਾਂ ਆਪਣਾ ਜੀਵਨ ਹੈ। ਲੇਕਿਨ ਸੰਤਾਂ ਦਾ ਜੀਵਨ ਪ੍ਰਭੂ ਦੀ ਭਗਤੀ ਹੈ, ਪਰਮੇਸ਼ਰ ਦੀ ਯਾਦ ਹੈ, ਉਹਨਾਂ ਦਾ ਜੀਵਨ ਇਉਂ ਹੈ ਨਾ।
ਜਿੰਦ ਬਚਦੀ ਨਹੀਂ ਗੁਰ ਸ਼ਬਦ
ਚਾਤਰ ਕੋ ਕਿਉਂ ਕਰ ਤਰਪਤਾਵੇ, ਨਾਦ ਕੁਰੰਗ ਕੇ ਬੇਹ ਦਿਆ ਸਨਮੁਖ ਉਠਾਵੇ, ਅਮਰ ਲੋਭੀ ਕੁਸੁਮ ਬਾਸ ਕਾਮਿਲ ਆਪ ਬੰਧਾਵੇ। ਕਿਉਂ ਸੰਤ ਜਨਾ ਹਰ ਪ੍ਰੀਤ ਹੈ ਤੇ ਇੱਕ ਦਰਸ਼ ਪੈਦਾ ਦੇ। ਸੰਤਾਂ ਦਾ ਜੀਵਨ, ਪ੍ਰਭੂ ਦਾ ਸਿਮਰਨ, ਬ੍ਰਹਮ ਦ੍ਰਿਸ਼ਟੀ ਦੁਆਰਾ ਸਾਰੇ ਉਸਨੂੰ ਦੇਖਣਾ, ਸੰਯੋਗ ਕਰਕੇ ਐਸਾ ਉਹਨਾਂ ਦਾ ਜੀਵਨ ਹੁੰਦਾ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਕੋਈ 12-13 ਸਾਲ ਦੀ। ਆਪ ਜੀ ਹਰ ਵਕਤ ਬੁੱਲ ਹਿਲਦੇ, ਜ਼ਬਾਨ ਹਿਲਦੀ ਹੈ, ਖਿਆਲ ਦੀ ਮਦਦ ਨਾਲ ਸਿਮਰਨ ਕਰਦੇ ਰਹਿੰਦੇ ਹਨ। ਮਾਤਾ ਤ੍ਰਿਪਤਾ ਨੂੰ ਇਹ ਦੇਖ ਕੇ ਕੁਛ ਸ਼ੋਕ ਹੋਇਆ, ਚਿੰਤਾ ਹੋਈ, ਫਿਕਰ ਹੋਇਆ ਵੀ ਮੇਰੇ ਪੁੱਤ ਦੇ ਬੁੱਲ ਕਿਉਂ ਹਿਲਦੇ ਰਹਿੰਦੇ ਹਰ ਵਕਤ। ਅੱਜ ਕੋਲ ਬਿਠਾ ਕੇ ਪੁੱਛਣ ਲੱਗੀ, ਬੇਟਾ ਪੁੱਤਰ ਕੋਈ ਬਿਮਾਰੀ ਹੋ ਗਈ? ਗੁਰੂ ਜੀ ਪੁੱਛਦੇ, ਕਿਉਂ ਮਾਤਾ, ਕੀ ਗੱਲ, ਕੀ ਗੱਲ? ਕਹਿਣ ਲੱਗੇ, ਤੇਰੇ ਬੁੱਲ ਹਿਲਦੇ ਰਹਿੰਦੇ ਹਰ ਵਕਤ। ਕਹਿਣ ਲੱਗੇ, ਬਿਮਾਰੀ ਤਾਂ ਕੋਈ ਨਹੀਂ ਮਾਤਾ, ਮੈਂ ਬੁੱਲ ਰਸਨਾ ਔਰ ਖਿਆਲ ਦੀ ਮਦਦ ਨਾਲ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ। ਕਹਿਣ ਲੱਗੀ, ਜਦ ਵੀ ਮੈਂ ਤੇਰੇ ਮੂੰਹ ਵੱਲ ਦੇਖਦੀ ਹਾਂ ਉਦੋਂ ਤੇਰੇ ਬੁੱਲ ਹਿਲਦੇ, ਉਦੋਂ ਹੀ ਤੇਰੇ ਬੁੱਲ ਹਿਲਦੇ, ਇਸ ਕਰਕੇ ਹਮੇਸ਼ਾ ਹੀ ਨਾਮ ਜਪੀ ਜਾਂਦੇ? ਹਾਂ। ਕਹਿਣ ਲੱਗੇ, ਮਾਤਾ ਜੀ ਹਰ ਵਕਤ ਹੀ ਮੈਂ ਨਾਮ ਜਪੀ ਜਾਂਦਾ। ਨਹੀਂ, ਹਰ ਵਕਤ ਨਾਮ ਜਪਣ ਦੀ ਕੀ ਲੋੜ ਹੈ? ਸੁਬਹਾ ਸ਼ਾਮ 2 ਘੰਟੇ ਸਵੇਰੇ, ਘੰਟਾ 2 ਘੰਟੇ ਸ਼ਾਮ ਨੂੰ ਜਪ ਲਵੇ, ਅੱਠੇ ਪੈਰ। ਜਦ ਵੀ ਮੈਂ ਤੇਰੇ ਮੂੰਹ ਵੱਲ ਤੱਕਦੀ ਹਾਂ ਤੇਰੇ ਬੁੱਲ ਹਿਲਦੇ ਦੇ ਹਿਲਦੇ। ਅੱਗੋਂ ਗੁਰੂ ਜੀ ਕਹਿੰਦੇ, ਮਾਤਾ ਮੈਂ ਕਰਾਂ ਕਿ ਮੈਨੂੰ ਅਮਲੀ ਇੰਨਾ ਪੈ ਚੁੱਕਿਆ ਹੋਇਆ, ਅੱਖਾਂ ਜੀਵਾਂ ਵਿਸਰੇ ਮਰ ਜਾ। ਜੇ ਮੈਂ ਕਹਿਣਾ ਤਾਂ ਮੇਰਾ ਚਿੱਤ ਸ਼ਾਂਤ ਰਹਿੰਦਾ ਹੈ, ਮਾਨੋ ਮੇਰਾ ਜੀਵਨ ਹੈ। ਜੇ ਮੈਨੂੰ ਵਿਸਰ ਜਾਂਦਾ ਪ੍ਰਭੂ ਦਾ ਨਾਮ, ਮਾਨੋ ਮੇਰੀ ਮੌਤ ਆਈ ਨੇ, ਮੇਰੇ ਚਿੱਤ ਨੂੰ ਅਤਿਅੰਤ ਕਸ਼ਟ ਹੁੰਦਾ ਹੈ। ਇਹ ਸ਼ਬਦ ਆਸਾ ਰਾਗ ਵਿੱਚ ਉਦੋਂ ਇਹ ਪੰਗਤੀ ਉਚਾਰਨ ਕੀਤੀ। ਅੱਖਾਂ ਜੀਵਾਂ ਵਿਸਰੇ ਮਰ ਤ੍ਰਿਪਤਾ ਨੇ ਕਿਹਾ, ਪੁੱਤਰ ਜੀਓ ਹਰ ਵਕਤ ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ? सुबह शाम कुछ सवेरे कुछ शाम नू कह लिया करो। गुरु जी कहने माता मैं करा की, मैनु अमली इन्ना वध गया। अमली देखे नहीं सीम दे, कईयां नू खसखस दाने जिन्नी काफी, कईयां तोलियां तक वध जांदी है। उहदे बिना कदों नू सबर आउंदा? फिर इसी तरह नाम दा भी अमल है, जिन्ना ज्यादा वध जे उहनू, कईयां दा पंज बाणियां दा अमल है, कईयां नू सुखमनी साहब एक या दो पाठ दा, कईयां नू ज्यादा ज्यादा पंजा पंजा पाठ जपजी साहब के रोज करन दा, कईयां नू सौ सौ पाठ का भी, कईयां नू श्वास श्वास एकदम भी व्यर्थ नहीं जान देंदे। इत्याद अपने अपने, जिन्ना अमल ज्यादा वध गया वह तो बिना फिर मन नू तृप्ति नहीं आउंदी। यूं करके कहन लगे माता मैं की करा, मेरा अमल ही इन्ना ज्यादा वध चुकिया, अखां जीवां विसरे मर, मैं कहना मेरा चित शांत सुखी रहिंदा है, जे मैनू विसर जांदा है तां मैनू इतना दुख हुंदा है, मौत तो भी ज्यादा दुख हुंदा है। यह गल सुन के माता कहन लगी बेटा जे इहो जी गल है, इन्नी गल विच ही सिर्फ वाहगुरु कहन जी, तां मैनू भी दस किवें कहिंदा है ते मैं भी कहा करां। क्यों? क्योंकि दुनिया के लोग मानते हैं भी सब ते वड्डा सुख सच्ची खुशी है, उहदे वास्ते सब कुछ करदे ने लोग, ਇਹ ਜੇ ਇੰਨੀ ਗੱਲ ਵਿੱਚ ਹੀ ਇਹ ਸਭ ਕੁਛ ਹੈ ਤਾਂ ਮੈਨੂੰ ਦੱਸ ਮੈਂ ਵੀ ਕਹਾਂ। ਉਹਦੇ ਜਵਾਬ ਵਿੱਚ ਗੁਰੂ ਜੀ ਅਗਲੀ ਪੰਕਤੀ ਵਿੱਚ ਇਉਂ ਕਹਿੰਦੇ ਮਾਤਾ ਜੀ ਹਰਿਕ ਤੇ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ, ਜਿੰਨੀ ਦੇਰ ਤੱਕ ਪੁਰਾਣੇ ਨੇਚੇ, ਪੁਰਾਣੀਆਂ ਆਦਤਾਂ, ਪੁਰਾਣੇ ਸੁਭਾਵ, ਪੁਰਾਣੇ ਖਿਆਲਾਤ ਇਹਨਾਂ ਨੂੰ ਜਿੱਤ ਨਹੀਂ ਲੈਂਦਾ ਹੈ, ਉਨੀ ਦੇਰ ਤੱਕ ਆਖਣ ਔਖਾ ਸਾਚਾ ਨਾ, ਉਨੀ ਦੇਰ ਤੱਕ ਆਖਣ ਔਖਾ ਹੈ। ਹੈ ਤਾਂ ਗੱਲ ਇਹੀ ਜੀ ਹੋ, ਆਖਣ ਔਖਾ ਹੈ ਸਾਚਾ ਨਾਮ, ਸੱਚਾ ਨਾ ਮਾਤਾ ਹਰਿਕ ਤੋਂ ਨਹੀਂ ਕਿਹਾ ਜਾਂਦਾ। ਜਿੰਨੀ ਦੇਰ ਤੱਕ ਸੁਭਾਅ ਬਣ ਨਹੀਂ ਗਿਆ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ, ਪੁਰਾਣੇ ਸੁਭਾਵ, ਜਿਹਨੂੰ ਇੱਥੇ ਪੈ ਸ਼ਰਾਬ ਪੀਣ ਉਹ ਕਿਵੇਂ ਕਹਿ ਲੂ ਭਲਾ ਦੱਸੋ? ਹੋਰ ਚੋਰੀਆਂ ਦੇ, ਠੱਗੀਆਂ ਦੇ, ਸ਼ਿਕਾਰਾਂ ਦੇ ਬੁਰੇ ਸੁਭਾਵ ਕਿੰਨੇ ਪੈਣ, ਟਾਲਾਂ ਲੱਗੀਆਂ, ਉਹ ਕਿਵੇਂ ਕਹਿ ਲੂ ਦੱਸੋ? ਇਕੱਠੇ ਪੁਰਾਣੇ ਸੁਭਾਵ ਨੂੰ ਜਿੱਤਣਾ। ਇੱਕ ਦਫ਼ਾ ਦਾ ਜ਼ਿਕਰ, ਲਾਹੌਰ ਦੇ ਵਿੱਚ ਇੱਕ ਸਮੇਂ ਚਾਰ ਭਗਤ ਹੋਏ, ਛੱਜੂ, ਪੀਲੋ, ਸ਼ਾਹ ਹੁਸੈਨ ਔਰ ਕਾਨਾ।